ਦੋਹਰਾ ਕੀਰਤਨ ਵੇਲ ਤਾਂ ਮੈਂ ਰਚੀ ਫੂਲ ਪਾਤ ਬਹੁ ਪਾਏ ਲਾਚੀ ਦਾਣੇ ਕੀ ਤਾਂ ਰਚੀ ਸੁਧਾ ਕਿਉਂ ਆਏ ਕੀਰਤਨ ਮੈਨੇ ਬਨੋਟੀ ਅਤੇ ਕਾਗਜ਼ਾਂ ਦੀ ਬਣਾਈ ਉਹ ਕੇਲਿਆਂ ਦੇ ਬਾਣ ਵਿੱਚ ਕਾਗਜ਼ਾਂ ਦੀਆਂ ਬਨੋਟੀ ਵੇਲਾਂ ਬਣਾ ਦਿੱਤੀਆਂ ਔਰ ਜਿਨ੍ਹਾਂ ਦੇ ਨਾਲ ਬਹੁਤ ਤਰ੍ਹਾਂ ਦੇ ਫਲ ਫੁੱਲ ਪੱਤੇ ਲਾਏ ਹੋਏ ਸਨ ਲਾਚੀ ਦਾਣੇ ਦੀ ਤਾਂ ਰਚੀ ਸੁਧਾ ਬਣਾਏ ਉਹਨਾਂ ਬੇਲਾਂ ਨਾਲ ਲਾਚੀ ਦਾਣੇ ਦਾਖਾਂ ਵੀ ਬਣਾ ਕੇ ਲਟਕਾ ਦਿੱਤੀਆਂ ਚੌਪੀ ਜਾਵੇ ਧਾਰਾ ਅਡੰਬਰ ਬਾਲਾ ਗਈ ਤਾਂ ਜਹਿੰਦੇ ਪਨ ਵਿਸ਼ਾਲਾ ਅਡੰਬਰ ਹੁੰਦਾ ਠਾਠ ਵਾਠ ਬਾਲਾ ਮੈਨੂੰ ਇਸਤਰੀਆਂ ਬੇਪਨ ਨਾਮ ਹੈ ਬਾਂਦਾ ਜੰਗਲ ਦਾ ਕਾਫੀ ਖੜੀਆਂ ਕੀਤੀਆਂ ਉਹ ਜੋ ਬੇਸਵਾ ਇਸਤਰੀਆਂ ਉਹਨਾਂ ਨੇ ਇਸ ਤਰ੍ਹਾਂ ਦਾ ਅਡੰਬਰ ਠਾਠ ਬਣਾ ਕੇ ਉੱਥੇ ਚਲ ਗਈਆਂ ਜਿੱਥੇ ਬੜਾ ਗਾੜਾ ਜੰਗਲ ਸੀ ਬੇਪੰਨਾ ਜੰਗਲ ਦਾ ਮੁਨੀ ਆਸ਼ਰਮ ਅਤੇ ਕਿੰਚੇ ਦੂਰਾ ਨੌਕਾ ਥਾਪੀ ਨੀਰ ਗਰੂਰਾ ਜਿੱਥੇ ਮੁਨੀ ਉਹ ਮਹਾਤਮਾ ਸ੍ਰਿੰਗਰੀ ਦੇ ਆਸ਼ਰਮ ਤੋਂ ਥੋੜ੍ਹੀ ਜਗ੍ਹਾ ਦੂਰ ਬਿੱਤ ਉੱਤੇ ਜਾ ਕੇ ਉਹ ਡੂੰਘੇ ਪਾਣੀ ਵਿੱਚ ਨੌਕਾ ਥਾਪੀ ਨੀਰ ਗਰੂਰਾ ਗਰੂਰਾ ਮੈਨੇ ਜਿੱਥੇ ਡੂੰਘਾ ਪਾਣੀ ਸੀ ਨੌਕਾ ਬੇੜੀ ਨੂੰ ਥਾਪ ਦਿੱਤਾ ਖੜ੍ਹੇ ਕਰ ਦਿੱਤਾ ਖੋੜਸ ਬਰਖਨ ਕੀ ਬਾਲਾ ਗਈ ਤਾਂ ਜੈ ਮੁਨੀ ਵਿਸਾਲਾ ਜਿੱਥੇ ਖੋੜਸ ਮੈਨੇ 16 ਸਾਲਾਂ ਦੀਆਂ ਉਹ ਸਾਰੀਆਂ ਲੜਕੀਆਂ ਸਨ ਅਤੇ ਉੱਥੇ ਚਲ ਗਈਆਂ ਜਿੱਥੇ ਮੁਨੀ ਮਹਾਤਮਾ ਬੈਠੇ ਹੋਏ ਸੀ ਲਾਡੂ ਕਰਨਪੁਰ ਫਲ ਜੇਤੇ ਪਾਤ ਕੁਲਾਸ ਧਰੇ ਸਭ ਤੇਤੇ ਜਿੱਥੇ ਲੱਡੂ ਕਰਨਪੁਰ ਜਿੰਨੇ ਵੀ ਉਹ ਫਲ ਸਕੇ ਉਹ ਸਾਰੇ ਦਰੱਖਤਾਂ ਨੂੰ ਤੋੜ ਕੇ ਕੁਲਾਸ ਨਾਲ ਹੁੰਦਾ ਟੱਕ ਦੇ ਪੱਤਿਆਂ 'ਤੇ ਰੱਖ ਲਏ ਸ੍ਰਿੰਗੀ ਰਿਖ ਤਹਿਨੈਨ ਮਲਾਏ ਧਿਆਨ ਨਿਸ਼ਟਮੁਖ ਬੇਦ ਹਲਾਏ ਪਗਨ ਉੱਪਰ ਤੁਹਾਨੂੰ ਸੁਣੀ ਸੁਜਬ ਹੀ ਨੈਨ ਉਗਾਰੇ ਮੁਨ ਵਰਤਬ ਹੀ ਹਲਾਏ ਨਾਮ ਪੜ੍ਹਦੇ ਸਨ ਨੂਪਰ ਨਾਮ ਹੁੰਦਾ ਜਿਹੜੀਆਂ ਝਾਂਜਰਾਂ ਹੁੰਦੀਆਂ ਅਗਾਰਨਾ ਮਾਤਰਬ ਖੋਲਣ ਸ੍ਰਿੰਗੀ ਜੀ ਹੀ ਉੱਥੇ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠੇ ਹੋਏ ਸੀ ਵੇਦ ਮੰਤਰ ਪੜ੍ਹ ਰਹੇ ਸੀ ਧਿਆਨ ਨਿਸ਼ਠ ਹੈਂ ਧਿਆਨ ਨਿਸ਼ਠ ਦਾ ਮਤਲਬ ਧਿਆਨ ਲਾ ਕੇ ਸਮਾਧੀ 'ਚ ਬੈਠੇ ਹੋਏ ਸੀ ਮੂੰਹ 'ਚ ਵੇਦ ਹਲਾਏ ਪੜ੍ਹ ਰਹੇ ਸੀ ਪੱਗ ਨੂੰ ਉੱਪਰ ਧੋਨਾ ਸੁਣੀ ਸੋ ਜਬ ਹੀ ਜਦੋਂ ਉਹਨਾਂ ਬੇਸਵਾਂ ਦੇ ਪੈਰਾਂ ਦੀਆਂ ਝਾਂਜਰਾਂ ਦੀ ਆਵਾਜ਼ ਸੁਣੀ ਨੈਣ ਅਗਾਰੇ ਮੁਨਵਰ ਤਬ ਹੀ ਉਹ ਜਿਹੜਾ ਮਹਾਂਮੁਨੀ ਸੀ ਉਸ ਵੇਲੇ ਉਸਨੇ ਅੱਖਾਂ ਖੋਲੀਆਂ ਮੋਨ ਔਰ ਜਾਨ ਬੰਧਣਾ ਤਾਰੀ ਅਰਗ ਪਾਦ ਹਿੱਤ ਲਿਆਇਓ ਬਾਰੀ ਅਰਗ ਪਾਦ ਦਾ ਚਰਨ ਧੋਣ ਦੇ ਵਾਸਤੇ ਬਾਰੀ ਮੈਨੇ ਜਲਦਾ ਆਨੇ ਮੈਨੇ ਦੂਜੇ ਨਾਲ ਜਿਹੜਾ ਮੁਨੀ ਮਹਾਤਮਾ ਸੀ ਸ੍ਰਿੰਗੀ ਉਹਨ ਜਾਣਿਆ ਕਿ ਮੁਨੀ ਰੀਖੀ ਨੇ ਉਹ ਕੰਜਰੀਆਂ ਦੇ ਮਨ ਨੂੰ ਮੁਨੀ ਜਾਣਿਆ ਕਿ ਕੋਈ ਮਹਾਤਮਾ ਆਏ ਉਹਨੂੰ ਉਹਨਾਂ ਨੂੰ ਨਮਸਕਾਰ ਕੀਤੀ ਅਤੇ ਉਹਨਾਂ ਦੇ ਪੈਰ ਧੋਣ ਵਾਸਤੇ ਪਾਣੀ ਦਾ ਜਿਹੜਾ ਕਮੰਡਲ ਸੀ ਉਹ ਲਾਇਆ ਅਰਗ ਪਾ ਦੇ ਹਿੱਤ ਲਿਆਇਓ ਬਾਰੀ ਪੈਰ ਧੋਣ ਵਾਸਤੇ ਪਾਣੀ ਲਾਇਆ ਗਣਕਾ ਤਾਂ ਮੁੱਖ ਇਹੋ ਬਖਾਨੇ ਅੰਮ੍ਰਿਤ ਵਾਰਨ ਹੈ ਛੁਰੇ ਸੁਹਾਨੇ ਉਹ ਜਿਹੜੀਆਂ ਬੇਸਵਾ ਸੀ ਉਹਨੇ ਆਪਣੇ ਮੂੰਹ ਤੋਂ ਕਿਹਾ ਕਿ ਮਹਾਂਮੁਨੀ ਅਸੀਂ ਦੂਜੇ ਨਾਲ ਨਹੀਂ ਛੋਹਦੇ ਅਥਵਾ ਅਸੀਂ ਮਹਾਨ ਰੇਖੇ ਹਾਂ ਦੂਜਿਆਂ ਨਾਲ ਛੋਹ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਮਨ ਵਿੱਚ ਕਪਟ ਸੀ ਅਤੇ ਇਹ ਨਿਰਛਲ ਸੀ ਅਤੇ ਜਿਹੜੀਆਂ ਬੇਸਵਾ ਸੀ ਉੱਥੇ ਉਹਨੇ ਵਿਅੰਗ ਵਚਨ ਕਿਹਾ ਇਸ ਵਾਸਤੇ ਪੈਰ ਨਹੀਂ ਧੁਆਏ ਕਿ ਇਸ ਮਹਾਂ ਨੇ ਸਾਡੇ ਪੈਰਾਂ ਹੱਥ ਲਾਤਾ ਅਸੀਂ ਆਪਣੇ ਪਾਪਾਂ ਦੀ ਅੱਗ ਨਾਲ ਉਦੋਂ ਸੜ ਜਾਵਾਂਗੇ ਥਾਮੋ ਨੀਰ ਨਾ ਚਰਨ ਪਖਾਰੋ ਹਮਰੇ ਤਪ ਬਨ ਫੁੱਲ ਮੁਖ ਡਾਰੋ ਅਤੇ ਉਹ ਕਹਿੰਦੇ ਜਿਹੜਾ ਜਲ ਹੈ ਇਹਨੂੰ ਰੱਖ ਦਿਓ ਸਾਡੇ ਪੈਰ ਨਾ ਧੁਆਵੋ ਸਾਡੇ ਤਪੋ ਬਨ ਦੇ ਜਿਹੜੇ ਫਲ ਆ ਉਹ ਤੁਸੀਂ ਖਾ ਲਵੋ ਕਰਨ ਪੂਰਾ ਲਾਡੂ ਖਾਏ ਸੇਮੀ ਰਹਿ ਕੇ ਮਨ ਵਿਕਸਾਏ ਜਲੇ ਹੁਣ ਘਿਓ ਦੇ ਲੱਡੂ ਉਹਨੇ ਖਾਧੇ ਅਤੇ ਜਦੋਂ ਸ੍ਰਿੰਗੀ ਰੀਕੇ ਦਾ ਮਨ ਹੈਰਾਨ ਹੋ ਗਿਆ ਕਿਉਂਕਿ ਜੰਗਲ 'ਚ ਉਹ ਕੰਦ ਮੂਲ ਖਾਂਦਾ ਸੀ ਅਸੀਂ ਪਦਾਰਥ ਖਾਧੇ ਨਹੀਂ ਸੀ ਖਾਏ ਜਲੇਬੀ ਲਾਚੀ ਦਾਣੇ ਉਹ ਸਵਾਦ ਮਨ ਮਖੂਨ ਬਖਾਨੇ ਉਹ ਜਲੇਬੀਆਂ ਅਤੇ ਲਾਚੀ ਦਾਣੇ ਖਾ ਕੇ ਜਿਹੜਾ ਸ੍ਰਿੰਗੀ ਰੀਸ਼ੀ ਸੀ ਇਹਨਾਂ ਫਲਾਂ ਦਾ ਕਹਿੰਦਾ ਬੜਾ ਆਸ਼ਚਰਜ ਸਵਾਦ ਆ ਮਿਲ ਕਰ ਗਣਕਾ ਗਾਇਨ ਕਰੇ ਮੁਨਵਰ ਜਾਣੇ ਬੇਦ ਉਚਰੇ। ਉਹਨਾਂ ਬੇਸਵਾ ਨਾਲ ਮਿਲ ਕੇ ਫਿਰ ਉਹ ਗੀਤ ਜਿਹੜੇ ਉਹ ਗਾਉਣ ਲੱਗੀਆਂ ਜਿਹੜੀਆਂ ਬੇਸਵਾ ਸੀ। ਅਤੇ ਉਹ ਜਿਹੜਾ ਮੁਨੀ ਸੀ ਉਹ ਨਹੀਂ ਜਾਣਿਆ ਕਿ ਮੁਨੀ ਜਨ ਬੇਦ ਪੜ੍ਹਦੇ ਆ। ਤੁਮਰੇ ਮੁਖ ਸਰੋਜ ਮਕਰੰਦਾ ਬੇਦ ਸੁਨੀ ਉਰ ਜਨੇ ਆਨੰਦਾ। ਸਰੋਜ ਕਮਲ ਆ, ਮਕਰੰਦ ਨਾਮ ਭਾਸ਼ਣਾਂ ਦਾ, ਯਾਨੀ ਪੈਦਾ ਕਰਦੀ ਹੈ, ਪਾਦ ਨਾਮ ਸ਼ਬਦਾਂ ਦਾ। ਕਹਿੰਦੇ ਤੁਹਾਡੇ ਮੁੱਖ ਕਮਲ ਤੋਂ ਉਹਨਾਂ ਦੀ ਭਾਸ਼ਾ ਨੂੰ ਬੇਦ ਦੀ ਧੁਨੀ ਹੋ ਰਹੀ ਹੈ, ਜਿਹੜਾ ਸੁਣਨ ਵਾਲਿਆਂ ਦੇ ਮਨ ਨੂੰ ਬੜਾ ਆਨੰਦ ਪੈਦਾ ਕਰ ਰਹੀ ਹੈ। ਪਦ ਕ੍ਰਮ ਜਟਾਂ ਅਪੂਰਵ ਥਾਰੀ ਆਪ ਬੁੜਾਈ ਜੋ ਮੁੱਖ ਚਾਰੀ। ਤੁਹਾਡੇ ਮੂੰਹ ਤੋਂ ਇਹ ਜਿਹੜੇ ਉਚਾਰੇ ਜਾ ਰਹੇ ਸ਼ਬਦ ਹੈ, ਇਹਨਾਂ ਰਤਨਾਂ ਦੀ ਜੜਤ ਜਿਹੜੀ ਬੜੀ ਸੁੰਦਰ ਆ। ਪਦ ਕ੍ਰਮ ਜਟਾਂ ਅਪੂਰਵ ਥਾਰੀ, ਔਰ ਜਟਾਂ ਮੈਨੇ ਜੜਤ ਜਿਹੜੀ ਜੜਤਕਾਰੀ ਹੈ, ਅਪੂਰਵ ਮੈਨੇ ਬੜੀ ਅਸਚਰਜ ਹੈ। ਜਿਹੜੇ ਪਦ ਤੁਸੀਂ ਕ੍ਰਮ ਨੰਬਰ ਵਾਰ ਬੋਲਦੀ ਹਾਂ, ਤੁਹਾਨੂੰ ਥਾਰੀ ਮੈਨੇ ਤੁਹਾਡੇ ਮੁੱਖ ਤੋਂ ਬੋਲੇ ਹੋਏ ਜਿਹੜੇ ਵਚਨ ਹੈ, ਇਹਨਾਂ ਦੀ ਜੜਤਕਾਰੀ ਜਿਹੜੀ ਬੜੀ ਸੁੰਦਰ ਹੈ, ਰਚਨਾ ਬੜੀ ਸੁੰਦਰ ਹੈ। ਆਪ ਪੜਾਈ ਜੋ ਮੁਖਚਾਰੀ, ਐਵੇਂ ਲੱਗਦਾ ਮੁਖਚਾਰੀ ਚਾਰਨ ਬ੍ਰਹਮਿਆਂ ਨੇ ਤੁਹਾਨੂੰ ਇਹ ਵੇਦਾਂ ਦਾ ਉਚਾਰਨ ਜਿਹੜਾ ਐਸਾ ਕੀਤਾ, ਆਪ ਪੜਾਇਆ, ਐਸਾ ਅੱਗੇ ਕਦੀ ਸੁਣਿਆ ਨਹੀਂ। ਜਾਗਤ ਨਿਰਖੇ ਤਾਮੋ ਖੋਰਾ ਜਿਉ ਨੇ ਸੁਚੇਤੇ ਸੁਚੰਦ ਚੁਕੋਰਾ। ਅਹੋ ਭਾਗ ਹਮਾਰੇ ਭਾਗ ਸੁਨਏ ਇਹ ਮੁਨ ਬ੍ਰਹਮ ਲੋਕ ਤੇ ਆਏ। ਨਿਰਖੇ ਮੈਨੇ ਵੇਖਦਾ ਸੀ, ਖੋਰਾ ਹੁੰਦਾ ਉਸ ਤਰਫ ਦੇਖਣਾ, ਚੇਤੇ ਮੈਨੇ ਵੀ ਵੇਖਣਾ, ਉਹ ਮੈਨੇ ਆਹਾ ਆਏ ਆ। ਉਹ ਸ੍ਰੀਮੀ ਜੀ ਕੀ ਉਹਨਾਂ ਦੇ ਚਿਹਰਿਆਂ ਵੱਲ ਦੇਖਦਾ ਸੀ, ਜਿਵੇਂ ਰਾਤ ਦੇ ਵੇਲੇ ਹਾਂਜੀ ਆਪਣੇ ਚਕੋਰ ਜਿਹੜਾ ਉਹ ਚੰਦ ਵੱਲ ਦੇਖਦਾ। ਫਿਰ ਉਹ ਕਹਿਣ ਲੱਗਾ, ਆਹਾ ਮੇਰੇ ਕੋਈ ਚੰਗੇ ਨਵੇਂ ਭਾਗ ਜਾ ਕੇ, ਜਿਹੜਾ ਮੇਰੇ ਦਰਸ਼ਨ ਦਿੱਤੇ, ਇਹ ਜਿਹੜੇ ਮੁਨੀ ਹੈ ਬ੍ਰਹਮ ਲੋਕ ਤੋਂ ਆਏ ਆ। ਉਹ ਵਿਚਾਰਾ ਜੰਗਲ 'ਚ ਰਹਿੰਦਾ ਸੀ, ਕਦੀ ਦੇਖਿਆ ਨਹੀਂ ਸੀ। ਉਹਦੇ ਮਨ 'ਚ ਉਹ ਕਪਟ ਧਾਰ ਕੇ ਆਈਆਂ, ਜਾਂ ਕੇ ਬਲਕਲ ਐਸੇ ਸੋ ਹੈ ਤੜਕ ਪੁੰਜ ਜਾਣ ਮੈਂ ਮਨ ਮੋਹ ਹੈ। ਬਲਕਲ ਹੁੰਦੇ ਭੋਜ ਪੁੱਤਰ, ਹੈਂ ਉਹਨਾਂ ਦਿਨਾਂ 'ਚ ਜਿਹੜੇ ਉਹ ਕੱਪੜਾ ਆਪਣੇ ਤਨ ਨੂੰ ਢੱਕਣ ਵਾਸਤੇ ਪਹਿਨਦੇ ਸੀ, ਉਹਨਾਂ ਨੂੰ ਬਲਕਲ ਕਹਿ ਦਿੰਦੇ ਆ। ਅਤੇ ਤੜਕ ਮੈਨੂੰ ਹੁੰਦਾ ਬਿਜਲੀ ਦਾ, ਜਾ ਕੇ ਬਲਕਲ ਐਸੇ ਸੋ ਹੈ, ਇਹਨਾਂ ਦੇ ਸਰੀਰ 'ਤੇ ਜਿਹੜੇ ਭੋਜ ਪੁੱਤਰ ਪਹਿਨੇ ਉਹ ਸੁਰਦੇ ਆ ਜਿਵੇਂ ਬਿਜਲੀਆਂ ਦਾ ਸਮੂਹ ਆ। ਤੜਕ ਪੁੰਜ, ਤੜਕ ਮੈਨੂੰ ਬਿਜਲੀ, ਪੁੰਜ ਮੈਨੂੰ ਸੂ, ਜਾਨ ਮੈਂ ਮਨ ਮੋਹ ਹੈ, ਜਿਹੜੇ ਜਨਾਂ ਦੇ ਮਨ ਨੂੰ ਮੋਹ ਰਹੇ ਆ, ਭਾਵ ਜੋ ਮੇਰੇ ਮਨ ਨੂੰ ਮੋਹ ਰਹੇ ਆ। ਬਨ ਪਰਮੇਸ਼ਰ ਮਦਰ ਧੁਨ ਵੇਦਾ ਮਨ ਕੋ ਨਿਕਲ ਮਟਾਵੈ ਖੇਦਾ। ਇਹਨਾਂ ਦੇ ਜਿਹੜੇ ਬਨ ਜੰਗਲ ਦੇ ਫਲ ਬੜੇ ਮਿੱਠੇ ਆ, ਇਹਨਾਂ ਦੀ ਜਿਹੜੇ ਰਸਨਾ ਤੋਂ ਉਚਾਰਨ ਕੀਤੀ ਵੇਦਾਂ ਦੀ ਧੁਨੀ ਆ, ਉਹ ਵੀ ਬੜੀ ਮਦਰ ਮਿੱਠੀ ਹੈ। ਔਰ ਮਨ ਕੋ ਨਿਕਲ ਮਟਾਵੈ ਖੇਦਾ, ਮੇਰੇ ਮਨ ਦੇ ਨਿਕਲ ਮੈਨੇ ਸਾਰੇ ਦੁੱਖਾਂ ਨੂੰ ਮਟਾਉਣ ਵਾਲੀ ਹੈ। ਸੁੰਦਰ ਸੀ ਜਟਾ ਅਧਕਾਰੀ ਮਨੋਬਰਾਂ ਚ ਸਵੈ ਆਦਿ ਸੁੰਬਾਰੀ। ਇਹਨਾਂ ਦੇ ਸਿਰ 'ਤੇ ਜਿਹੜੀਆਂ ਕਾਲੀਆਂ ਉਹਨਾਂ ਦੇ ਕੇਸਾਂ ਨੇ, ਜਟਾਂ ਬੜੀਆਂ ਸੁੰਦਰ ਆ, ਉਹ ਐਵੇਂ ਪ੍ਰਤੀਤ ਹੋ ਰਹੀਆਂ ਮਾਨੋ ਬ੍ਰਹਮਾ ਜੀ ਨੇ ਆਪਣੇ ਹੱਥਾਂ ਨਾਲ ਉਹ ਜਟਾਂ ਸਵਾਰੀਆਂ ਹੋਈਆਂ। ਬ੍ਰਾਂਚ ਨਾਮ ਬ੍ਰਹਮੇ ਦਾ, ਤਪ ਕੋ ਤੇਜ ਭਾਲ ਮੈਂ ਦਮਕੈ ਕਿਰਨ ਸਹਿਤ ਮਾਨੋ ਸਤ ਚਮਕੈ। ਇਹਨਾਂ ਦੇ ਤਪ ਦਾ ਜਿਹੜਾ ਤੇਜ ਹੈ ਮਸਤਕ ਦਾ, ਇਉਂ ਚਮਕ ਰਿਹਾ ਇਸ ਤਰ੍ਹਾਂ ਜਾਣੋ ਜਿਵੇਂ ਕਿਰਨਾਂ ਦੇ ਸਹਿਤ ਚੰਦਰਮਾ ਜਿਹੜਾ ਚਮਕ ਰਿਹਾ, ਕਿਉਂਕਿ ਉਹ ਕੰਜਰੀਆਂ ਨੇ ਆਪਣੇ ਮੱਥੇ 'ਤੇ ਟਿੱਕਾ ਦਵਾਉਣੀ ਆਦਿ ਗਹਿਣੇ ਪਹਿਨੇ ਸੀ। ਸ੍ਰੀਨੀ ਜੀ ਕਿਹਾ ਤਪ ਤੇਜ ਸਮਝ ਰਹੇ ਸੀ, ਗੱਲ ਵਿੱਚ ਹਾਰ ਆਦਿਕਾਂ ਨੂੰ ਜੰਗੀ ਸਮਝ ਕੇ ਕਹਿ ਰਹੇ ਆ। ਹੇਮ ਜਿਣ ਉਹ ਜਾ ਕੇ ਅੰਗਾ ਸਵਰਗ ਫੁੱਲ ਸੋਭੇ ਸਰਵੰਗਾ। ਕਹਿੰਦੇ ਇਹਨਾਂ ਦੇ ਜਿਹੜੇ ਸਰੀਰ ਆ ਉਹਨਾਂ ਦੇ ਸੋਨੇ ਦੇ ਜੰਜੂ ਆ, ਹੇਮ ਨਾਮ ਸੋਨੇ ਦਾ। ਸਵਰਗ ਫੁੱਲ ਸੋਭੇ ਸਰਵੰਗਾ, ਸਾਰੇ ਅੰਗਾਂ ਦੇ ਸਵਰਗ ਦੇ ਫੁੱਲ ਸੋਭ ਰਹੇ ਆ। ਆਹੋ ਪਿਤਾ ਫਲ ਹਿੱਤ ਬਣ ਗਏ ਜਾ ਕੇ ਦਰਸ਼ਨ ਤਾਹੇ ਨੂੰ ਪਏ। ਉਹ ਹੁਣ ਭੋਲਾ ਕਹਿੰਦਾ ਪਿਤਾ ਜੀ ਤਾਂ ਜੰਗਲ 'ਚ ਫਲ ਲੈਣ ਚਲ ਗਏ, ਅਤੇ ਇਹਨਾਂ ਦੇ ਉਹ ਦਰਸ਼ਨ ਨਹੀਂ ਪਿਤਾ ਜੀ ਨੂੰ ਹੋਏ। ਐਂ ਬੜਾ ਸ਼ੋਕ ਹੈ, ਪਿਤਾ ਜੀ ਫਲ ਲੈਣ ਵਾਸਤੇ ਜੰਗਲ ਚਲ ਗਿਆ, ਇਹ ਬ੍ਰਹਮ ਲੋਕ ਦੇ ਰਿਸ਼ੀਆਂ ਦਰਸ਼ਨ ਉਹਨਾਂ ਨੂੰ ਨਹੀਂ ਹੋਏ। ਰੇਖਾਗਮਨ ਅਵਸਰ ਕੋ ਜਾਣ ਬਾਰ ਵਧੂ ਤੈਂ ਕੀਓ ਪਿਆਨ। ਉਹਨਾਂ ਬਾਰ ਵਧੂ ਬੇਸਵਾ ਜੀ ਨੂੰ ਉੱਥੋਂ ਜਾਣਾ ਕੀਤਾ, ਅਤੇ ਹੁਣ ਰਿਖੀ ਜਿਹੜਾ ਇਹਦਾ ਪਿਤਾ ਬਭਾਂਡ ਗਿਆ, ਉਹਦੇ ਆਉਣ ਦਾ ਹਾਂਜੀ ਅਵਸਰ ਮੌਕਾ ਟਾਈਮ ਆ ਗਿਆ, ਵੀ ਨਹੀਂ ਸਾਡਾ ਕਪਟ ਜ਼ਾਹਰ ਹੋ ਜਾਏਗਾ ਤਾਂ ਭੋਲਾ ਨਿਆਣਾ ਆਪਣਾ ਬੱਚਾ ਆ ਉਹ ਸਾਰਾ ਕੁਝ ਜਾਣਦੇ ਆ। ਬਹੁ ਆਈ ਨੌਕਾ ਕੇ ਪਾਹੀ ਮਨ ਵਰਿਆ ਆਸ਼ਰਮ ਮਾਹੀ। ਉਹ ਜਿਹੜੀਆਂ ਦੇਸ਼ਵਾਸੀਆਂ ਉਹ ਨੌਕਾ ਬੀੜੀ ਦੇ ਪਾਹੀ ਪਾਸ ਆ ਗਈਆਂ ਅਤੇ ਜਿਹੜਾ ਮੁਨੀਵਾਰ ਸੀ ਭਾਂਡਵ ਆਇਓ ਆਸ਼ ਮੁਨਵਰ ਆਇਓ ਆਸ਼ਰਮ ਸ੍ਰੀ ਨਿਖੇ ਪਿਤਾ ਭਾਂਡਵ ਰਿਸ਼ੀ ਦੇ ਆਉਣ ਦਾ ਸਮਾਂ ਜਾਣ ਕੇ ਕੰਜਰੀਆਂ ਤਾਂ ਉੱਥੋਂ ਖਿਸਕਣ ਦੀ ਗੱਲ ਕੀਤੀ। ਉਹ ਉੱਥੋਂ ਤੁਰ ਕੇ ਬੇੜੀ ਕੋਲ ਆਈਆਂ। ਉੱਧਰ ਜਿਹੜਾ ਮਹਾਂਮੁਨੀ ਭਾਂਡਕ ਸੀ ਉਹ ਆਪਣੇ ਆਸ਼ਰਮ ਡੇਰੇ 'ਚ ਆ ਗਿਆ। ਸ੍ਰੀ ਮੀਰਖ ਮੁਨ ਆਏ ਨਿਹਾਰਾ ਰੰਚਕ ਕਰੇ ਨਾ ਬੇਦ ਵਿਚਾਰਾ। ਨਿਹਾਰਾ ਦੇਖਿਆ ਰੰਚਕ ਨੇ ਰੱਤਾ ਭਰਨੀ। ਜਿਹੜੇ ਭਾਂਡਕ ਰਿਸ਼ੀ ਨੇ ਉਹਨਾਂ ਦੇ ਪਿਤਾ ਨੇ ਦੇਖਿਆ ਕਿ ਇਹ ਤਾਂ ਰੱਤਾ ਜਿੰਨਾ ਥੋੜ੍ਹਾ ਜਿੰਨਾ ਵੀ ਬੇਦਾਂ ਦਾ ਉਚਾਰਨ ਨਹੀਂ ਕਰ ਰਿਹਾ, ਕੀ ਹੋ ਰਿਹਾ, ਅਤੇ ਅੱਗੇ ਤਾਂ ਕਦੀ ਇਸ ਤਰ੍ਹਾਂ ਤਿਆਗਿਆ ਨਹੀਂ ਹੈ। ਅਗਨ ਉਤਰ ਗਈ ਅਗਨ ਸੋ ਜੋਈ ਨਾ ਹੀ ਜਗਾਈ ਨਿਸ਼ਕੋਸ਼ ਹੋਈ। ਜਿਹੜੀ ਅਗਨ ਹੋਤਰ ਹਵਨ ਕੁੰਡ ਦੀ ਜਿਹੜੀ ਅੱਗ ਸੀ ਉਹ ਰਾਤ ਦੀ ਸੁੱਤੀ ਹਾਂਜੀ ਅਤੇ ਸੁੱਤੀ ਹੋਈ ਹੈ, ਬੁਝੀ ਹੋਈ ਹੈ, ਉਹ ਵੀ ਇਹਨੇ ਜਗਾਈ ਨਹੀਂ ਹੈਗੀ। ਉਹ ਅੱਗ ਨੂੰ ਇਹਨੇ ਜਗਾਇਆ ਹੀ ਨਹੀਂ ਹੈ। ਨਾ ਹੀ ਜਗਾਈ ਨਿਸ਼ਕੋਸ਼ ਹੋਈ, ਜਿਹੜੀ ਰਾਤ ਨੂੰ ਬੁਝੀ ਹੋਈ ਅੱਗ ਸੀ ਉਸਨੇ ਬਾਲੀ, ਉਹਨੂੰ ਜਗਾਇਆ ਨਹੀਂ ਹੈ। ਬੇਸਮੀ ਹੋਈ ਉਹ ਜਿਹੜੀ ਆ ਗਿਆ ਉਹ ਤਾਂ ਬੁਝ ਚੁੱਕੀ ਹੈ, ਉਸ ਅੱਗ ਨੂੰ ਇਹਨੇ ਜਗਾਇਆ ਹੀ ਨਹੀਂ ਹੈ। ਬਾਹਰ ਉਹਨੂੰ ਜੇ ਪੰਥ ਪਧਾਰੇ ਦ੍ਰਿਸ਼ਤਾਂ ਸ੍ਰੀ ਰਿਖ ਧਾਰੀ। ਉਹ ਕੰਜਰੀਆਂ ਜਿਹੜੇ ਰਸਤੇ ਚੱਲ ਗਈਆਂ ਸੀ ਸ੍ਰੀ ਰਿਸ਼ੀ ਉਸੇ ਰਾਹ ਨੂੰ ਆਪਣੀ ਨਜ਼ਰ ਟਿਕਾਈ ਉੱਧਰੇ ਦੇਖੀ ਜਾਂਦਾ। ਪੁੱਛੋ ਪਿਤਾ ਕਹਾਂ ਮਤ ਗਈ ਪੜੇ ਨਾ ਬੇਦ ਨਹੀਂ ਕ੍ਰਿਤ ਗਈ। ਅਤੇ ਪਿਤਾ ਜੀ ਨੇ ਐਸੀ ਉਹਦੀ ਹਾਲਤ ਦੇਖ ਕੇ ਪੁੱਛਿਆ, ਹੇ ਪੁੱਤਰ ਤੇਰੀ ਅਕਲ ਕਿੱਥੇ ਚੱਲ ਗਈ, ਨਾ ਤੂੰ ਅੱਜ ਵੇਦ ਪੜ੍ਹਨ ਅਤੇ ਨਾ ਰੋਜ਼ ਵਾਲੀ ਅੱਜ ਕੋਈ ਤੂੰ ਕਿਰਿਆ ਕੀਤੀ ਹੈ, ਕੀ ਹੋ ਗਿਆ ਤੈਨੂੰ। ਸ੍ਰਿੰਗੀ ਏਕਤਾ ਬਹਿਣ ਆਚਾਰੇ ਪਿਤਾ ਹੋਤੇ ਕਛ ਭਾਗ ਮਾਰੇ। ਅਤੇ ਸ੍ਰਿੰਗੀ ਰਿਖੀ ਨੇ ਕਿਹਾ ਪਿਤਾ ਨੂੰ, ਕਹਿੰਦੇ ਮੇਰੇ ਕੋਈ ਚੰਗੇ ਕਰਮ ਸੀਗੇ। ਬ੍ਰਹਮ ਲੋਕ ਅਤੇ ਮੁਨਵਰ ਆਏ ਨਹੀਂ ਸ਼ਮਸ਼ੁਰੂ ਮੁਖ ਨਿਰਮਾਏ। ਬ੍ਰਹਮ ਲੋਕ ਤੋਂ ਕਹਿੰਦੇ ਉਹ ਮੁਨੀਵਰ ਸ੍ਰੇਸ਼ਠ ਮਹਾਤਮਾ ਆਏ ਸੀ ਜਿਨ੍ਹਾਂ ਦੇ ਚਿਹਰਿਆਂ 'ਤੇ ਦਾੜ੍ਹੀ ਨਹੀਂ ਸੀ ਪੈਦਾ ਹੋਈ। ਸ਼ਮਸ਼ੁਰੂ ਨਾਮ ਦਾੜ੍ਹੀ ਦਾ ਨਿਰਮੈ ਮੈਨੇ ਪੈਦਾ ਹੋਣਾ। ਤਾਂ ਕੋ ਰੂਪ ਨਿਹਾਰਿਓ ਜੋਈ ਅਬਲੋ ਚੀਤ ਚਿਤਾਰੋਂ ਸੋਈ। ਮੈਂ ਕਹਿੰਦੇ ਜਿਹੜਾ ਉਹਨਾਂ ਦਾ ਸਰੂਪ ਦੇਖਿਆ ਹੁਣ ਤੱਕ ਉਸੇ ਸਰੂਪ ਨੂੰ ਚਿਤਾਰਿਆਂ ਚੇਤੇ ਕਰ ਰਿਹਾ। ਕੋਮਲ ਬਲਬਲ ਤਨਮੈਂ ਸੋਹ ਹੈ ਦੋ ਦੋ ਸਿੰਘ ਹੁਰਨ ਮਨਮੋਹ ਹੈ। ਕਹਿੰਦੇ ਉਹਨਾਂ ਨੇ ਬੜੇ ਨਰਮ ਨਰਮ ਭੋਜ ਪੱਤਰ ਦੇ ਕੱਪੜੇ ਉਹਨਾਂ ਦੇ ਸਰੀਰ 'ਤੇ ਬੜੇ ਸੋਹੇ ਸੋਭਾ ਪਾ ਰਹੇ ਸੀ ਅਤੇ ਉਹਨਾਂ ਦੀਆਂ ਛਾਤੀਆਂ 'ਚ ਦੋ ਦੋ ਸਿੰਘ ਸਨ ਜੋ ਮਨ ਨੂੰ ਮੋਹਣ ਵਾਲੇ ਸਨ। ਉਰਨ ਮਨ ਮੋਹ ਹੈ, ਹਾਂਜੀ ਉਹ ਜਿਹੜੇ ਉਹਨਾਂ ਦੇ ਛਾਤੀਆਂ 'ਤੇ ਦੋ ਦੋ ਸਿੰਘ ਸੀ ਉਹ ਮਨ ਨੂੰ ਮੋਹਦੇ ਆ। ਸੀਸ ਜਟਾਂ ਕੋਮਲ ਅਤੇ ਸ਼ਿਆਮ ਭਾਲ ਤਿਲਕ ਹਾਟਕ ਟਿਕਦਮ। ਫਿਰ ਕਹਿੰਦੇ ਉਹਨਾਂ ਦੇ ਸਿਰ ਦੀਆਂ ਜਿਹੜੀਆਂ ਜਟਾਂ ਬੜੀਆਂ ਬੜੀਆਂ ਕੋਮਲ ਅਤੇ ਕਾਲੇ ਰੰਗ ਦੀਆਂ ਸੀ। ਉਹਨਾਂ ਦੇ ਮੱਥੇ 'ਤੇ ਤਿਲਕ ਜਿਹੜਾ ਸੀ ਬੜਾ ਚਮਕਦਾ ਸੀ, ਭਾਵ ਉਹਨੇ ਆਪਣੇ ਮੱਥੇ 'ਤੇ ਬੇਸਵਾਨ ਹਾਂਜੀ ਹਾਟਕ ਸੋਨੇ ਦੇ ਟਿੱਕੇ ਲਾਏ ਹੋਏ ਸੀ। ਹਾਂਜੀ ਅਤੇ ਹਾਟਕ ਨਾਮ ਸੋਨੇ ਦਾ ਸੋਨੇ ਦੇ ਟਿੱਕੇ ਜਿਹੜੇ ਸੀ ਅਤੇ ਦਮ ਨਾਮ ਦੋਣੀ ਪਾਈ ਹੋਈ ਸੀ। ਹਾਂਜੀ ਅਤੇ ਇਸ ਵਾਸਤੇ ਭਾਵ ਬਿੰਦੀਆਂ ਬੁੰਦੀਆਂ ਲਾਈਆਂ ਹੋਈਆਂ ਸੀ। ਅਤੇ ਦਮ ਅਰਥ ਬਿਜਲੀ ਦਾ ਵੀ, ਹਾਟਕ ਨਾਮ ਸ਼ਰਮਿੰਦੇ ਹੋਣ ਦਾ ਵੀ ਹੈ ਇਸ ਵਾਸਤੇ, ਕਿਉਂਕਿ ਕਹਿਤਾ ਸ੍ਰਿੰਗੀ ਜੀ ਕਿ ਨੂੰ ਇਸਤਰੀ ਦਾ ਗਿਆਨ ਨਹੀਂ, ਇਸ ਲਈ ਹਾਟਕ ਸ਼ਰਮਿੰਦੀ ਹੁੰਦੀ ਹੈ ਅਤੇ ਦਮ ਬਿਜਲੀ ਦਾ ਅਰਥ ਕੀਤਾ। ਅਤੇ ਮੱਥੇ ਉਹਦੇ ਹਾਟਕ ਸੋਨੇ ਦਾ ਟਿੱਕਾ ਕੋਲ ਦਮ ਦਾਉਣੀ ਪਾਈ ਹੋਈ ਸੀ। ਹਾਂਜੀ ਇਸ ਵਾਸਤੇ ਕਹਿੰਦੇ ਆ ਕਿ ਉਹਨਾਂ ਨੇ ਨਾਕ ਕਰਨ ਮੈਂ ਛਿੱਦਰ ਸੁਕੀਨੇ ਸਵਰਗ ਫੁੱਲ ਤਾਮੇ ਗ੍ਰਹਿ ਦਿਨੋਂ। ਫਿਰ ਨੱਕ ਅਤੇ ਕੰਨਾਂ ਵਿੱਚੋਂ ਉਹਨਾਂ ਨੇ ਛੇਕ ਕੀਤੇ ਹੋਏ ਸੀ ਅਤੇ ਔਰ ਸਵਰਗ ਦੇ ਫੁੱਲ ਛੇਕਾਂ ਵੀ ਗੁੰਥਨ ਕੀਤੇ ਸੀ, ਭਾਵ ਜਿਹੜੇ ਨੱਕ ਦੇ ਅਤੇ ਕੰਨਾਂ ਦੇ ਗਹਿਣੇ ਪਾਏ ਹੋਏ ਸੀ। ਉਹ ਮੱਥੇ ਜਿਹੜਾ ਉਹਨਾਂ ਤਿਲਕ ਵੀ ਇਸ ਤਰ੍ਹਾਂ ਜਮਕਦਾ ਜਿਵੇਂ ਬਿਜਲੀ ਬਿਠਾਈ ਹੋਵੇ ਅਤੇ ਮਨ ਹੈ ਉਹ ਮਨ ਵਿੱਚ ਸ਼ਰਮਿੰਦੀ ਹੁੰਦੀ ਹੈ। ਅਤੇ ਮਤਲਬ ਬਿਜਲੀ ਵੀ ਉਹਨਾਂ ਦੇ ਮੱਥੇ ਦੇ ਉਹ ਸੋਨੇ ਦੇ ਟਿੱਕੇ ਨੂੰ ਦੇਖ ਕੇ ਸ਼ਰਮਿੰਦੀ ਹੋ ਰਹੀ ਹੈ। ਨੱਕ ਦੇ ਕੰਨਾਂ 'ਚ ਉਹਨੇ ਛੇਕ ਕੀਤੇ ਹੈ, ਉਹਨੇ ਸਵਰਗ ਦੇ ਫੁੱਲ ਛੇਕਾਂ ਵਿੱਚ ਗੁੰਦੇ ਹੋਏ ਆ। ਨੈਣ ਸਰੋਜ ਦਇਆ ਰਸ ਪੀਨੇ ਸੈਂਚੇ ਸੁਦਾ ਸ੍ਰਮ ਕਰੇ ਸੋ ਖੀਨੇ। ਉਹਨਾਂ ਦੇ ਕਹਿੰਦੇ ਕਬਲ ਫੁੱਲਾਂ ਵਰਗੇ ਨੇਤਰ ਆ ਅਤੇ ਦਇਆ ਦੇ ਰਾਸ ਨਾਲ ਉਹ ਭੇਜੇ ਹੋਏ ਔਰ ਸਿੰਘ ਚੌਦਾਂ ਸਨ ਜਿਹੜੇ ਕਿ ਚੌਦਾਂ ਨਾਮ ਅੰਮ੍ਰਿਤਾ ਛੱਟਾ ਦੇ ਕੇ ਥਕੇਵੇਂ ਨੂੰ ਨਾਸ ਕਰ ਦੇ ਰਾਮ ਨਾਮ ਥਕੇਵੇਂ ਦਾ ਇਹਨੇ ਨਾਲ ਨਾਸ ਕਰਨ ਦਾ ਸਿੰਚ ਨਾਮ ਸਿੰਜਣ ਦਾ ਮੋਰੀ ਔਰ ਕਿਰਪਾ ਕਰਨੇ ਰੱਖੇ ਪ੍ਰੇਮ ਡੋਰ ਮਨੋ ਮਨ ਕਰਕੇ ਕਹਿੰਦੇ ਜਦੋਂ ਉਹਨੇ ਮੇਰੇ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਸਨ ਅਤੇ ਮੈਨੂੰ ਪ੍ਰੇਮ ਦੀ ਡੋਰ ਪਾ ਕੇ ਰੱਸੀ ਹਾਂਜੀ ਮਨੂੰ ਮੇਰੇ ਮਨ ਨੂੰ ਖਿੱਚ ਕੇ ਲੈ ਆਇਆ ਪ੍ਰੇਮ ਡੋਰ ਮਨੋ ਮਨ ਕਰਕੇ ਕਰਕੇ ਮੈਨੇ ਖਿੱਚਣਾ ਜਾਂ ਵਿਦ ਬੇਦ ਸੋ ਕੀ ਨਾ ਚਾਰਾ ਸੁਣ ਕਰ ਹਰਿਓ ਸੁਚੀਤਾ ਮਾਰਾ ਇਸ ਰੀਤੀ ਨਾਲ ਉਹਨਾਂ ਨੇ ਵੇਦਾਂ ਦਾ ਉਚਾਰਨ ਕੀਤਾ ਵੇਦਾਂ ਦੇ ਮੰਤਰ ਬੋਲੇ ਜਿਹਨੂੰ ਸੁਣ ਕੇ ਮੇਰਾ ਜਿਹੜਾ ਮਨ ਆ ਉਹ ਹਰਿਓ ਹਾਂਜੀ ਆਪਣੇ ਉਹਨਾਂ ਨੇ ਖਿੱਚ ਲਿਆ ਮੋਹ ਲਿਆ ਹੈ ਹਰਿਓ ਮੈਨੇ ਮੋਹ ਲਿਆ ਸੁਚੀਤਾ ਮਾਰਾ ਚਿੱਤ ਮੇਰਾ ਮੋਹ ਲਿਆ ਹੈ ਐਸੇ ਸਿਰੰਗੀ ਰਖਿਆ ਲਾਇਓ ਪਿਤਾ ਲਿਖੋ ਅਬਲਾ ਪਰਮਾਇਓ ਜਦੋਂ ਸਿਰੰਗੀ ਰਿਖੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਉਹਦੇ ਪਿਤਾ ਭੁਪੰਡ ਕੇ ਨਾ ਜਾਣਿਆ ਕਿ ਇਹਨੂੰ ਨਿਆਣਾ ਸੀ ਪਤਾ ਨਾ ਸਹਿ ਛੋਟੇ ਹੁੰਦਾ ਜੰਗਲ 'ਚ ਆਇਆ ਕਹਿੰਦੇ ਇਹਨੂੰ ਅਬਲਾ ਮੈਨੇ ਇਸਤਰੀਆਂ ਨੇ ਭਰਮਾ ਲਿਆ ਉਹਦੇ ਪਿਤਾ ਨੇ ਇਸ ਤਰ੍ਹਾਂ ਲਖਿਓ ਮੈਨੇ ਜਾਣਿਆ ਸਿਰੰਗੀ ਰਿਖ ਭੁਪੰਤ ਡਰਾਏ ਹੇ ਸੋ ਤਰਿਖ ਨੇ ਰਾਖਸ਼ ਆਏ ਸਿਰੰਗੀ ਰਿਖ ਨੂੰ ਉਹਨਾਂ ਦੇ ਪਿਤਾ ਨੇ ਬਹੁਤ ਤਰ੍ਹਾਂ ਡਰਾਇਆ ਕਿਹਾ ਇਹ ਪੁੱਤਰ ਉਹ ਰਿਖੀ ਨਹੀਂ ਉਹ ਤਾਂ ਰਾਖਸ਼ ਸੀ ਉਹ ਤਾਂ ਬੇਵਿਚਾਰੀ ਬੇਸਵਾ ਸੀ ਤਾਂ ਕਿ ਗੀਤ ਸੁਣੀ ਨਾ ਕੰਨਾ ਨਾ ਦਰ ਤੇਰੇ ਹਰ ਹੈ ਕੰਨ ਤੂੰ ਭੁੱਲ ਕੇ ਵੀ ਉਹਨਾਂ ਦੇ ਗੀਤ ਕੰਨਾਂ ਨਾਲ ਨਾ ਸੁਣੇ ਨਹੀਂ ਤਾਂ ਉਹ ਤੇਰੇ ਪ੍ਰਾਣਾਂ ਦਾ ਨਾਸ ਕਰ ਦੇਣਗੇ ਜਾਂ ਵਿਦ ਮਨੁਵਾਰ ਬਹੁਤ ਡਰਾਏ ਪਰ ਸਿੰਘੀ ਬਹੁ ਰੂਪੈ ਧਿਆਏ ਭਾਵੇਂ ਭੁਪੰਡ ਰਿਸ਼ੀ ਨੇ ਸਿੰਘੀ ਨੇ ਤਾਂ ਬਹੁਤ ਡਰ ਤਾਂ ਦਿੱਤਾ ਪਰ ਸਿੰਘੀ ਰਿਸ਼ੀ ਦੇ ਮਨ ਵਿੱਚ ਉਹਨਾਂ ਦਾ ਜਿਹੜਾ ਰੂਪ ਸੀ ਬਹਿ ਗਿਆ ਉਹ ਧਿਆਨ ਕਰਕੇ ਬੈਠਾ ਰਿਹਾ ਮੁਨ ਵਰ ਪਏ ਪ੍ਰਾਤ ਪੁਨ ਕਾਲਾ ਗਇਓ ਜਬੈ ਬਹੁ ਬਿਪਨ ਮਸਾਲਾ ਜਦੋਂ ਅਗਲਾ ਦਿਨ ਆਇਆ ਅਤੇ ਸਵੇਰਾ ਹੋਇਆ ਭੁਪੰਡਕ ਰਿਸ਼ੀ ਜਿਹੜਾ ਸੀ ਉਹ ਫਲ ਲਿਆਉਣ ਵਾਸਤੇ ਜੰਗਲ ਚਲੇ ਗਿਆ ਜਿੱਥੇ ਬੜਾ ਭਾਰੀ ਮਸਾਲਾ ਮੈਨੇ ਬਹੁਤ ਵੱਡਾ ਬਿਪਨ ਜੰਗਲ ਸੀ ਤਬ ਪੁਨ ਕਣਕਾ ਝੁੰਡ ਸੁਆਇਓ ਸਿੰਘੀ ਰਿਖ ਪਿਖ ਮੌਲ ਚੁਕਾਇਓ ਫਿਰ ਉਹ ਜਿਹੜੀਆਂ ਕੰਜਰੀਆਂ ਸੀ ਉਹ ਮੌਕਾ ਤਾੜ ਕੇ ਕੰਜਰੀਆਂ ਦਾ ਜਿਹੜਾ ਝੁੰਡ ਸੀ ਹਾਂਜੀ ਜਥਾ ਸੀ ਉਹ ਫਿਰ ਆ ਗਿਆ ਉਹਨਾਂ ਨੂੰ ਦੇਖਦੇ ਸਿਰੰਗੀ ਰਿਖੇ ਨੇ ਉਹਨਾਂ ਨੂੰ ਸਿਰ ਚੁਕਾ ਕੇ ਮੱਥਾ ਟੇਕਿਆ ਉਹਨੂੰ ਭੋਲਾ ਉਹਨੂੰ ਹਾਲੇ ਪਤਾ ਹੀ ਨਹੀਂ ਹੈ ਮੌਲ ਨਾਮ ਸਿਰ ਦਾ ਸਿਰੰਗੀ ਰਿਖ ਪਿਖ ਦੇਖ ਕੇ ਮੌਲ 'ਚ ਆਪਣਾ ਸਿਰ ਚੁਕਾਇਆ ਤੂੰ ਆਪਣੇ ਧਾਬੇ ਪਨ ਮਜਾਰੀ ਮੋਹੇ ਲੈ ਚਾਲੋ ਕਰਨਾ ਧਾਰੀ ਹੁਣ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਆਪਣੇ ਤਪੋਵਨ 'ਚ ਲੈ ਦਿਓ ਕਿਰਪਾ ਕਰਕੇ ਮੈਨੂੰ ਵੀ ਨਾਲੇ ਲੈ ਚਲੋ ਇੱਥੇ ਤੁਹਾਡਾ ਤਪੋਵਨ ਹੈ ਮੇਰੇ 'ਤੇ ਕਰਨਾ ਧਾਰੀ ਕਿਰਪਾ ਧਾਰਨਾ ਕਰੋ ਤਬ ਸੰਗ ਚੱਲਿਓ ਮਨ ਵਰ ਆਇਆ ਸੀ ਪ੍ਰਾਨਣ ਸੰਗ ਜੀਵ ਜਗ ਜਿਆ ਸੀ ਉਸ ਸਮੇਂ ਉਹ ਜਿਹੜੇ ਕੰਜਰੀਆਂ ਨਾਲ ਸਿੰਘੀ ਰਿਸ਼ੀ ਤੁਰ ਚੱਲਿਆ ਜਿਸ ਤਰ੍ਹਾਂ ਪ੍ਰਾਣਾਂ ਦੇ ਨਾਲ ਜਿਹੜਾ ਜੀਵ ਆ ਸੰਸਾਰ ਤੋਂ ਤੁਰ ਜਾਂਦਾ ਨੈਣ ਕਟਾਕਸ ਤੋਂ ਛੱਪੈ ਕਪੋਲਾ ਨਿਰਸ ਪਿਓ ਰਿਖ ਗੁਰਮਨ ਲੋਲਾ ਜਦੋਂ ਕਹਿੰਦੇ ਉਹਨਾਂ ਦੇ ਜਿਹੜੇ ਵਿਤਰਾਂ ਦੀ ਤਿੱਖੀ ਨਿਗਾਹ ਸੀ ਹੈ ਉਹ ਪਈ ਅਤੇ ਉਹਨਾਂ ਦੇ ਚਿਹਰਿਆਂ ਦੀ ਸੁੰਦਰਤਾ ਨੂੰ ਦੇਖ ਕੇ ਜਿਹੜਾ ਸਿਰੰਗੀ ਰਿਖੀ ਸੀ ਉਹਦਾ ਮਨ ਜਿਹੜਾ ਸੀ ਦੋਲਾ ਮੈਨੇ ਚੰਚਲ ਹੋ ਗਿਆ ਤਾਂ ਕਿ ਮੰਦ ਗਤੀ ਚੁਣਕਾਰਾਂ ਸੁਣ ਸੁਣ ਰਿਖ ਮਨ ਭਜੇ ਵਪਾਰਾਂ ਜਦੋਂ ਉਹ ਮੰਦ ਗਤੀ ਮੈਨੇ ਹੌਲੀ ਹੌਲੀ ਤੁਰਦੀਆਂ ਸੀ ਉਹਨਾਂ ਦੇ ਪੈਰਾਂ ਨੇ ਚਾਂਜਣਾ ਦੀ ਜਿਹੜੀ ਚੁਣਕਾਰਾ ਛਣਕਾਰ ਸੀ ਉਹਨੂੰ ਸੁਣ ਸੁਣ ਕੇ ਜਿਹੜਾ ਰਿਖੀ ਦਾ ਮਨ ਸੀ ਉਹ ਵਕਾਰਾਂ ਨੂੰ ਫੜਦਾ ਗਿਆ ਨੌਕਾ ਪੀਤਰ ਬੈਠੇ ਹੋ ਜਬ ਹੀ ਲੋਮ ਪਾਦ ਉੱਪਰ ਪਹੁੰਚੋ ਤਬ ਹੀ ਜਦੋਂ ਆ ਕੇ ਬੇੜੀ ਦੇ ਉੱਪਰ ਜਿਹੜੇ ਆ ਕੇ ਬੇੜੀਆਂ ਦੇ ਉੱਪਰ ਬਣੇ ਹੋਏ ਜਿਹੜੇ ਹਾਂਜੀ ਮਨਸੂਈ ਮੱਤ ਝੂਠੇ ਤਪੋਵਨ ਬਣਾਏ ਹੋਏ ਸੀ ਬੈਠਿਆ ਲੂਮ ਪਾਦਪੁਰ ਪਹੁੰਚੋ ਨੌਕਾ ਪਿੱਧਰ ਬੈਠੋ ਜਾਵੇ ਜੇ ਬੇੜੀ 'ਤੇ ਬਹਿ ਗਿਆ ਅਤੇ ਲੂਮ ਪਾਦ ਜਿਹੜਾ ਰਾਜਾ ਸੀ ਉਹਦੇ ਨਗਰ ਸ਼ਹਿਰ ਵਿੱਚ ਆ ਕੇ ਪਹੁੰਚ ਗਿਆ ਮੁਨਵਰ ਨਗਰ ਜਵੈ ਭਗਤਾਰਾ ਵਰਸ਼ਾ ਭਈ ਸੋ ਤਹਾਂ ਪਾਰਾ ਹਲ ਜੇ ਕਿਉਂਕਿ ਉਹਦਾ ਮਨ ਬੜਾ ਸ਼ੋਧਿਆ ਅਤੇ ਮੁਨੀਵਰ ਜਿਹੜਾ ਨਗਰ 'ਚ ਪੈਰ ਹੀ ਜਾ ਕੇ ਧਾਰਾ ਧਾਰਿਆ ਪੈਰ ਧਰਿਆ ਅਤੇ ਬੜੀ ਬੇਅੰਤ ਵਰਖਾ ਹੋ ਗਈ ਇਹ ਵਲ ਤਬ ਕੋ ਜਾਨ ਪ੍ਰਭਾਓ ਅਬਲਾ ਦੀਨ ਪੈਓ ਮਨ ਰਾਓ ਜਿਸ ਇਸ ਵਿਧੀ ਨਾਲ ਉਹਦੇ ਤਪ ਦਾ ਇੰਨਾ ਪ੍ਰਭਾਵ ਸੀ ਪਰ ਹੈ ਉਹ ਜਿਹੜਾ ਮੁਨੀ ਸੀ ਅਬਲਾ ਦੀਨ ਪੈਓ ਮਨ ਰਾਓ ਹੈ ਮੁਨੀਆਂ ਦਾ ਰਾਓ ਰਾਜਾ ਰੂ ਉਹ ਜਿਹੜਾ ਸਿੰਘੀ ਰਿਖੀ ਸੀ ਉਹ ਕਹਿੰਦੇ ਉਹਨਾਂ ਬੇਸਵਾ ਇਸਤਰੀਆਂ ਦੇ ਬੱਸ ਵਿੱਚ ਹੋ ਗਿਆ ਸ਼ੰਤਾ ਪੂਬਾ ਦੋਸਤਾ ਜੋਈ ਤਾਂ ਬਰੀ ਤੁਰ ਪੀ ਕਰ ਸੋਈ ਦੋਸਤਾਂ ਨਾਲ ਲੜਕੀ ਦਾ ਸ਼ਾਂਤਾ ਨਾਮ ਵਾਲੀ ਜਿਹੜੀ ਰਾਜੇ ਨੂੰ ਪਾਗੀ ਕੰਨਿਆ ਸੀ, ਸ਼ਹਿਰ ਜਾ ਕੇ ਲਿਖੀ ਸਿੰਘੀ ਲਿਖੀ ਨੇ ਉਹਨੂੰ ਵਿਆਹ ਲਿਆ। ਤਾਂ ਹੀ ਬਰੀ ਬਹੁਤ ਪਿੱਤਰ ਜੋਏ, ਇਹ ਵਰਨਾ ਮੈਨੂੰ ਹੁੰਦਾ ਵਿਆਹੁਣਾ। ਨਗਰ ਜਾ ਕੇ ਉਹਨਾਂ ਨੇ ਸ਼ਾਦੀ ਕਰ ਲਈ। ਜਾ ਕੇ ਕਥਾ ਬਹੁਤ ਵਿਸਾਰਾ, ਕਹਾਂ ਲੱਗੇ ਮਨ ਕਰੋ ਵਿਚਾਰਾ। ਉਹਦੀ ਕਥਾ ਕਹਿੰਦੇ ਬਹੁਤ ਵਿਸਾਰ ਵਾਲੀ ਹੈ, ਬੜੇ ਪਲਾ ਵਾਲੀ ਹੈ। ਕਿੱਥੇ ਦਾ? ਹਾਂਜੀ, ਇਹ ਸੰਤ ਕਲਾ ਕਹਿੰਦੇ ਮੈਂ ਉਚਾਰਨ ਕਰਾਂ ਦੋਹਰਾ। ਮਾਨਵ ਕੀ ਗਿਣਤੀ ਕਹਾਂ ਦੇਵਨ ਮੈਂ ਪ੍ਰਧਾਨ। ਕਹਿੰਦੇ ਆਮ ਦੁਨੀਆਂ ਦੇ ਲੋਕਾਂ ਦੀ ਗਿਣਤੀ ਕੀ ਕਰੀਏ, ਜਿਹੜੇ ਦੇਵਤਿਆਂ 'ਚੋਂ ਮੁਖੀ ਦੇਵਤੇ ਹਨ, ਦੇਵਨ ਦੇਵਾਂ ਦੇਵਤਿਆਂ 'ਚੋਂ ਪ੍ਰਧਾਨ ਦੇਵਤੇ। ਤਿਆਗੇ ਧਰਮ ਖਨੇਕ ਮੈਂ ਰੰਚ ਲਗਾਵੋ ਬਾਨ। ਹੁਣ ਉਹ ਕਾਮਦੇਵ ਆਪਣੇ ਘਰ ਵਾਲੀ ਨੂੰ ਕਹਿੰਦਾ ਜੇ ਮੈਂ ਉਹਨਾਂ ਨੂੰ ਰੱਤਾ ਜੀ ਨੇ ਥੋੜ੍ਹਾ ਜਿਹਾ ਵੀ ਕਾਮਦੇਵ ਬਿਰਹੇ ਦੇ ਤੀਰ ਲਗਾ ਦਿਓ, ਉਹ ਵੀ ਇੱਕ ਛਿਣ ਵਿੱਚ ਧਰਮ ਨੂੰ ਤਿਆਗ ਦਿੰਦੇ ਆ। ਹਾਂਜੀ, ਖਨੇਕ ਇੱਕ ਛਿਣ ਵਿੱਚ ਕਹਿੰਦੇ ਉਹ ਧਰਮ ਨੂੰ ਤਿਆਗ ਦਿੰਦੇ। ਸੋਈ ਆ ਗੌਤਮ ਨਾਥ ਸੋ ਜਾਗ ਸਰੇ ਸਿਰ ਜਾਇ ਪਿਓ ਸਰ ਮੋਹੇ ਚਲਾਇਓ। ਸਰੇ ਸਿਰ ਨਾਮ ਇੰਦਰ ਦਾ ਕਹਿੰਦੇ ਹੇ ਰੱਤੀ ਕਾਮਦੇਵ ਆਪਣੇ ਘਰ ਕਹਿੰਦਾ ਜਦੋਂ ਕਹਿੰਦੇ ਮੈਂ ਆਪਣਾ ਤੀਰ ਛੱਡਿਆ ਚਲਾਇਆ, ਉਸ ਵੇਲੇ ਦੇਵਤਿਆਂ ਜਿਹੜਾ ਰਾਜਾ ਇੰਦਰ ਸੀ, ਗੌਤਮ ਰਿਸ਼ੀ ਜਿੱਥੇ ਗੋਦਾਵਰੀ ਆ ਹਜ਼ੂਰ ਸਾਹਿਬ ਉੱਥੇ ਰਹਿੰਦਾ ਸੀ, ਉਹ ਜਿਹੜੀ ਮੁਨੀ ਦੀ ਹੱਲਿਆ ਸੀ, ਕਹਿੰਦੇ ਉਹਦਾ ਜਾ ਕੇ ਉਹ ਫਿਰ ਯਾਰ ਬਣ ਗਿਆ, ਮਿੱਤਰ ਬਣ ਗਿਆ। ਹਾਂਜੀ, ਅਤੇ ਗੌਤਮ ਦੀ ਇਸਤੀ ਨਾਲ ਇੰਦਰ ਨੇ ਕਿਵੇਂ ਜਾ ਕੇ ਜਾਰੀ ਲਾਈ? ਹੈਂ, ਕਹਿੰਦੇ ਉਹਦੇ ਵਿੱਚ ਸਾਖੀ ਪ੍ਰਮਾਣੇ 'ਚ ਸਾਰੀ ਸਾਖੀ ਜਿਹੜੀ ਹੈ ਉਹ ਲਿਖੀ ਹੋਈ ਹੈ। ਵੇਦ ਪੜੈ ਚਿਤਰਾਨਨ ਜੋ ਰੱਤ ਕੇ ਹਿੱਤ ਸੋ ਦੋਹਤਾ ਪ੍ਰਤ ਧਾਇਓ। ਕਹਿੰਦੇ ਫਿਰ ਦੂਜਾ ਕਹਿੰਦੇ ਵੇਦਾਂ ਨੂੰ ਪੜ੍ਹਨ ਵਾਲਾ ਜਿਹੜਾ ਬ੍ਰਹਮ ਸੀ, ਹਾਂਜੀ ਵੇਦਾਂ ਨੂੰ ਪੜ੍ਹਨ ਵਾਲਾ ਬ੍ਰਹਮ ਸੀ, ਕਹਿੰਦੇ ਹੇ ਰਤੀ ਜਦੋਂ ਮੈਂ ਤੀਰ ਚਲਾਇਆ, ਦੇਵਤਿਆਂ ਜਿਹੜਾ ਇੰਦਰ ਸੀ, ਗੌਤਮ ਜੀ ਘਰ ਵਾਲੀ ਜਿਹੜੀ ਅਹਲਿਆ ਸੀ, ਹੈਂ ਉੱਥੇ ਜਾ ਕੇ ਗਲਤੀ ਕੀਤੀ। ਵੇਦਾਂ ਨੂੰ ਪੜ੍ਹਨ ਵਾਲੇ ਬ੍ਰਹਮ ਉਹ ਵੀ ਕਹਿੰਦੇ ਹੈਂ ਜਦੋਂ ਕਹਿੰਦੇ ਇਸਤਰੀ ਦੀ ਸੰਗਤ ਕਰਨ ਦੀ ਇੱਛਾ ਨਾਲ ਆਪਣੀ ਲੜਕੀ ਦੇ ਮਗਰੇ ਦੌੜਿਆ, ਬ੍ਰਹਮਾ ਕਹਿੰਦੇ ਮੁਖੀ ਦੇਵਤਾ 'ਚੋਂ ਦੋਸਤਾਂ ਮੈਨੂੰ ਕੰਨਿਆ ਪ੍ਰਤੀਤ ਆਇਓ, ਉਹਦੇ ਵੱਲ ਤਾਇਓ ਦੌੜਿਆ। ਅਤੇ ਕਿੱਥੇ ਵੇਦਾਂ ਨੂੰ ਪੜ੍ਹਨ ਵਾਲਾ, ਵੇਦਾਂ ਨੂੰ ਬਣਾਉਣ ਵਾਲਾ ਸੰਸਾਰ ਦਾ ਕਰਤਾ ਸੀ, ਕੰਮ ਕਹਿੰਦਾ ਮੈਂ ਇਹਨੂੰ ਵੀ ਡਲਾ ਦਿੱਤਾ। ਬ੍ਰਹਮਾ ਦੀ ਲੜਕੀ ਨਾ ਸੀ, ਉਹ ਕਿਵੇਂ ਦੌੜਿਆ ਸਾਰਾ? ਕਹਿੰਦੇ ਪੁੱਤ ਇਹ ਵੀ ਜਿਹੜਾ ਰਤਨਮਾਲਾ ਭਗਤਮਾਲਾ ਪੜ੍ਹੀ, ਉਹ 'ਚ ਸਾਰੇ ਪ੍ਰਸੰਗ ਇਹ ਲਿਖੇ ਆ, ਜਿਵੇਂ ਭਾਈ ਗੁਰਦਾਸ ਨੇ ਵੀ ਦੱਸਿਆ ਬਾਰ੍ਹਵੀਂ ਬਾਰ ਦੇ ਵਿੱਚ, ਚਾਰੇ ਵੇਦ ਵਿਖਾਉਣ ਦਾ ਚਤੁਰਮੁਖੀ ਦਾ ਖਰਾ ਸਿਆਣਾ, ਲੋਕਾਂ ਨੂੰ ਸਮਝਾਉਂਦਾ ਬਿਕਸਰਾਤੀ ਲੋਕ ਲਵਾਉਣਾ। ਇਸ ਵਾਸਤੇ ਕਹਿੰਦੇ ਉਹ ਵੀ ਜਿਹੜਾ ਸੀ ਆਪਣੇ ਪਦ ਤੋਂ ਗਿਰ ਗਿਆ। ਇੰਦ ਭਾਜੀ ਗੁਰ ਕੀ ਅਵਲਾ ਬੁੱਧ ਸੋ ਸੁੱਤ ਤਾਣੇ ਕੇ ਬੀਚ ਪਾਇਓ। ਅਤੇ ਚੰਦਰਮਾ ਨੇ ਉਹਦਾ ਗੁਰੂ ਸੀ ਬ੍ਰਹਿਸਪਤੀ, ਹੈਂ ਉਹਦੀ ਅਕਲੀਲ ਤਾਰਾ ਸੀ, ਉਹਦੇ ਨਾਲ ਗਲਤ ਵਿਹਾਰ ਕੀਤਾ, ਉਹ ਬੁੱਧ ਨਾਮ ਦਾ ਪੁੱਤਰ ਉਹਦੇ 'ਚੋਂ ਪੈਦਾ ਕੀਤਾ। ਇਹ ਵੀ ਜਿਹੜਾ ਪ੍ਰਸੰਗ ਗ੍ਰੰਥਾਂ ਦੇ ਵਿੱਚ ਸਾਰਾ ਮਿਲਦਾ ਹੈ। ਔਰ ਕਹਿੰਦੇ ਬੁੱਧ ਪੈਦਾ ਕਰਕੇ ਫਿਰ ਉਹਨੂੰ ਘਰੋਂ ਕੱਢਤਾ, ਇਹ ਸਾਰਾ ਪ੍ਰਸੰਗ ਹੈ। ਅਤੇ ਸਾਧਨ ਗ੍ਰੰਥ 'ਚ ਵੀ ਐਸੇ ਪ੍ਰਸੰਗਾਂ ਦਾ ਲੇਖ ਮਿਲਦਾ। ਕੌਣ ਅਪੰਥ ਨਾ ਪਾਓ ਤਰੇ ਜਗਮੂ, ਕੌਣ ਅਪੰਥ ਨਾ ਪਾਓ ਤਰੇ ਜਗਮੂ, ਸਰ ਜਾਹੇ ਕੋ ਚੀਤ ਪਰਮਾਇਓ, ਮੋਹ ਸਰ ਜਾਹੇ ਕੋ ਚੀਤ ਪਰਮਾਇਓ। ਫਿਰ ਦੱਸਦੇ ਹੈ ਕਿ ਹੇ ਰੱਤੀ ਇਸ ਤਰ੍ਹਾਂ ਕਿਹੜਾ ਪੁਰਸ਼ ਹੈ ਜਿਹਦੇ ਚਿੱਤ ਨੂੰ ਮੇਰੇ ਤੀਰ ਨਹੀਂ ਭਰਮਾਇਆ। ਉਹਦੇ ਪੰਜ ਤੀਰ ਗੱਲ ਦੱਸੇ ਸੀ ਨਾ, ਬਸ਼ੀਕਰਨ ਮੋਹਨ ਸੰਤਾਪਨ ਉਨਮਾਦਨ ਅਤੇ ਉਚਾਟਨ। ਫਿਰ ਕਹਿੰਦੇ ਇਸ ਕੋਟੇ ਹਾਂਜੀ ਰਾਹ ਮਾਰਗ ਉੱਤੇ ਕਿੰਨੀ ਪੈਰ ਧਰਿਆ, ਅਥਵਾ ਜਿਹਦੇ ਮੈਂ ਮੇਰੇ ਤੀਰ ਨੇ ਮਨ ਨੂੰ ਭਰਮਾਤਾ, ਉਹ ਜ਼ਰੂਰੀ ਕਹਿੰਦੇ ਕੋਟੇ ਮਾਰਗ 'ਚ ਪਰਵਿਰਤ ਹੋ ਗਿਆ। ਕੌਣ ਅਪੰਥ ਨਾ ਭਾਵ ਦਰੋ, ਕਿਹੜਾ ਕੋਟਾ ਪੰਥ ਹੈ ਜਿੱਥੇ ਪੈਰ ਨਹੀਂ ਧਰਦੇ? ਜਗਮੂ ਸਰ ਨਾਹੇ ਸਰ ਜਾਹੇ ਕੋ ਤੀਰਥ ਲੈ, ਜਿੱਥੇ ਮੈਂ ਆਪਣਾ ਸਰ ਤੀਰ ਚਲਾਇਆ ਤੂੰ ਉਹਦੇ ਚਿੱਤ ਨੂੰ ਨਹੀਂ ਭਰਮਾਇਆ। ਇਸ ਵਾਸਤੇ ਕਹਿੰਦੇ ਪੁਰਸ਼ ਦੇ ਇਹਨਾਂ ਪੰਜਾਂ ਦਾ ਹੁਣ ਤੀਰਾਂ ਦਾ ਪੰਜ ਤੀਰ ਆ, ਉਹਨਾਂ ਦੇ ਨਾਮ ਆ ਮੋਹਨ ਤਾਪਨ ਬਸੀਕਰਨ ਹੁਣ ਮਾਦਨ ਅਤੇ ਚੱਟ। ਇਹਨਾਂ ਸਰੂਪ ਆ ਪੁਰਸ਼ ਦੇ ਚਿੱਤ ਨੂੰ ਮੋਹਣਾ ਮੋਹਨ ਤੀਰ। ਔਰ ਇਸਤਰੀ ਦੇ ਵਿਯੋਗ ਵਿੱਚ ਜੋ ਪੁਰਸ਼ ਦਾ ਤਪਦੇ ਰਹਿਣਾ ਇਹ ਤਪਨ ਤੀਰ, ਇਸੇ ਤਰ੍ਹਾਂ ਇਸਤਰੀਆਂ ਦਾ ਪੁਰਸ਼ ਲਈ ਇਹ ਇੱਕੋ ਜਿਹਾ ਜਾਣ ਲੈਣਾ। ਔਰ ਸੁੰਦਰ ਸਰੂਪ ਹੈ ਕਿ ਪੁਰਸ਼ ਦੇ ਉਹਦੇ ਬਸ ਹੋ ਜਾਣਾ, ਇਹ ਬਸੀਕਰਨ ਤੀਰ। ਆਪਣੇ ਪਿਆਰੇ ਦੇ ਵਿਛੜ ਕੇ ਬਸੁੱਧ ਜਿਹਾ ਪਾਗਲ ਜਿਹਾ ਹੋ ਜਾਣਾ ਹਨੁਮਾਦਨ ਤੀਰ। ਇਸ ਦੇ ਪਿੱਛੇ ਉਦਾਸ ਜਿਹਾ ਰਹਿਣਾ ਇਹ ਉਚਾਟਨ ਤੀਰ, ਮਨ ਦਾ ਉਚਾਟ ਹੋ ਜਾਣਾ। ਕਹਿੰਦੇ ਪੰਜਾਂ 'ਚੋਂ ਜਿਹੜਾ ਵੀ ਤੀਰ ਮੈਂ ਮਾਰਾਂ ਉਹ ਕਦੀ ਖਾਲੀ ਨਹੀਂ ਜਾਂਦਾ। ਜਿਹਨੂੰ ਕਹਿੰਦੇ ਮੇਰਾ ਤੀਰ ਲੱਗ ਜਾਏ ਉਹ ਕਿਸੇ ਤਰ੍ਹਾਂ ਵੀ ਧਰਮ ਵਿੱਚ ਸਥਿਰ ਨਹੀਂ ਰਹਿ ਸਕਦਾ। ਇਹ ਕਾਮਦੇਵ ਆਪਣੀ ਇਸਤਰੀ ਰੱਤੀ ਨੂੰ ਕਹਿ ਰਿਹਾ। ਦੋਹਰਾ ਜਾਂਬਿਦ ਕਿ ਅਵਲਾ ਹਨੇ ਤਬੀ ਵੱਡੇ ਬਲਵਾਨ ਗੁਲਾਬ ਸਿੰਘ ਬਹਿਰਾ ਕੋ ਕਰੇ ਮੂੜ ਅਭਿਮਾਨ। ਜਿਹੜੇ ਵੱਡੇ ਵੱਡੇ ਆਪਣੇ ਨੂੰ ਤਪੱਸੀ ਕਹਾਉਂਦੇ ਸੀ, ਬਲ ਵਾਲੇ ਪੁਰਸ਼ ਕਹਾਉਂਦੇ ਸੀ, ਇਹ ਤਰੀਕੇ ਨੇ ਕਹਿੰਦੇ ਉਹਨਾਂ ਨੂੰ ਇਹਨਾਂ ਬੇਵਿਚਾਰੀ ਇਸਤਰੀਆਂ ਨੇ ਨਾਸ਼ ਕਰ ਦਿੱਤਾ। ਪੰਡਿਤ ਗੁਲਾਬ ਸਿੰਘ ਮਹਾਰਾਜ ਨਿਰਮਲੇ ਸੰਤ ਕਹਿੰਦੇ ਇਹ ਚ ਵੇਖ ਸੁਣ ਕੇ ਕੋਈ ਵਿਰਾਗ ਦਾ ਅਭਿਮਾਨ ਕਰੇ ਤਾਂ ਉਹਨੂੰ ਮੂਰਖ ਸਮਝਣਾ ਚਾਹੀਦਾ ਹੈ। ਸਤਿਨਾਮ।